ਏਕੋ ਏਕ ਕਹੈ ਸਭ ਕੋਈ ਹਉਮੈ ਗਰਭ ਵਿਆਪੈ। ਕਹਿਣ ਨੂੰ ਤਾਂ ਸਭ ਕੋਈ ਇੱਕੋ ਇੱਕ ਵਾਹਿਗੁਰੂ ਨੂੰ ਕਹਿੰਦਾ, ਪਰ ਤਰਦਾ ਇਸ ਕਰਕੇ ਨਹੀਂ ਜੋ ਹਉਮੈ ਅਤੇ ਹੰਕਾਰ ਵਿੱਚ ਵਿਆਪ ਰਹੇ ਨੇ, ਇਸੇ ਕਰਕੇ ਤਰਦਾ ਨਹੀਂ। ਕਹਿਣ ਨੂੰ ਸਾਰੇ ਕਹਿੰਦੇ ਵਾਹਿਗੁਰੂ ਵਾਹਿਗੁਰੂ, ਠੀਕ ਹੈ ਤੂੰ ਕਹਿਣਾ, ਪਰ ਤੇਰੇ ਅੰਦਰ ਜਿਹੜੀ ਹਉਮੈ, ਇਹ ਜਿਹੜਾ ਹੰਕਾਰ ਚੜਿਆ ਹੋਇਆ ਤੈਨੂੰ, ਇਹ ਫਿਰ ਤੇਰਾ ਵਾਹਿਗੁਰੂ ਕਿਹਾ ਬੇਅਰਥ ਗਿਆ। ਨਾ ਹੰਕਾਰ ਕਰਕੇ ਨਾ ਕਹਿ, ਹਉਮੈ ਨਾ ਕਰ, ਫਿਰ ਠੀਕ ਰਹੂਗਾ ਕੰਮ। ਹੰਕਾਰ ਨਾ ਕਰ, ਬੜੇ ਬੜੇ ਹੰਕਾਰੀਆਂ ਨਾਨਕ ਗਰਭ ਗਲੇ। ਅੰਤਰ ਬਾਹਰ ਏਕ ਪਛਾਣੈ, ਇਉਂ ਕਰ ਮਹਿਲ ਸਿੰਘ ਆਪੈ। ਜੇ ਕੋਈ ਸੱਚੀ ਮੁੱਚੀ ਸਰੀਰ ਦੇ ਅੰਦਰ ਬਾਹਰ ਜਾਂ ਬ੍ਰਹਿਮੰਡ ਦੇ ਅੰਦਰ ਬਾਹਰ ਉਸ ਇੱਕ ਨੂੰ ਪਛਾਣ ਲਵੇ, ਤਾਂ ਇਸ ਤਰੀਕੇ ਦੇ ਨਾਲ ਅੰਤਕਰਨ ਰੂਪੀ ਘਰ ਵਿੱਚ ਜਿਹੜਾ ਹੁੰਦਾ ਨਾ ਮਹਿਲ ਦਾ, ਮਤਲਬ ਇੱਥੇ ਸਰੂਪ ਨੂੰ ਸਿਆਣ ਲੈਂਦਾ। ਇਹੀ ਆਪਾਂ ਰੋਜ਼ ਕਹਿੰਦੇ, ਅੰਦਰਲੇ ਸਰੂਪ ਨੂੰ ਦੇਖੋ, ਬਾਹਰਲਾ ਰੂਪ ਜਿਹੜਾ ਖਰਾਬ ਕਰਦਾ ਆਪਾਂ ਨੂੰ। ਪ੍ਰਭ ਨੇੜੈ ਹਰ ਦੂਰ ਨਾ ਜਾਣ ਹੋ, ਏਕੋ ਸ੍ਰੇਸ਼ਟ ਸਬਾਈ। ਉਹ ਪ੍ਰਭੂ ਪਰਮੇਸ਼ਰ ਨੇੜੇ ਹੀ ਹੈ, ਕੋਲ ਹੀ ਹੈ, ਹਿਰਦੇ 'ਚ ਹੀ ਹੈ, ਸਭ ਤੋਂ ਨੇੜੇ ਹੈ। ਉਸ ਹਰੀ ਵਾਹਿਗੁਰੂ ਨੂੰ ਦੂਰ ਨਾ ਜਾਣੋ, ਸਾਰੀ ਸ੍ਰਿਸ਼ਟੀ 'ਚ ਇੱਕੋ ਉਹੀ ਹਰੀ ਹੈ। ਆਮ ਬੰਦੇ ਕਹਿੰਦੇ ਘਸੁੰਨ ਨੇੜੇ ਕਿ ਰੱਬ ਨੇੜੇ, ਘਸੁੰਨ ਤਾਂ ਹਲੇ ਚੱਲਣਾ ਹੈ ਉੱਧਰੋਂ, ਉਹ ਤਾਂ ਪਹਿਲਾਂ ਹੀ ਰੋਕ ਦੂ, ਤੇਰੀ ਬਾਂਹ 'ਚ ਸੱਤਾ ਹੀ ਖਿੱਚ ਦੂਗਾ। ਜਦੋਂ ਗੁਰੂ ਨਾਨਕ ਸਾਹਿਬ ਦੇ ਉੱਤੇ ਰੋੜੇ ਮਾਰਨ ਦੀ ਇਹਨਾਂ ਨੇ ਕਹੀ ਹਦਾਇਤ, ਬਗਦਾਦ ਵਾਲੇ ਪੀਰ ਨੇ, ਹਾਥੀ ਉੱਤੇ ਜਾਮ ਹੋ ਗਏ ਸੀ ਸਾਰਿਆਂ ਦੇ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਪਰਮਾਤਮਾ ਬਿਲਕੁਲ ਹਿਰਦੇ 'ਚ ਅੰਦਰ ਅੰਗ ਸੰਗ ਸਹਾਈ ਹੁੰਦਾ ਆਪਣੇ। ਏਕ ਅੰਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ। ਉਸ ਇੱਕੋ ਅੰਕਾਰ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ। ਗੁਰੂ ਨਾਨਕ ਦੇਵ ਜੀ ਕਥਨ ਕਰਦੇ ਹੈ, ਸਾਰਿਆਂ ਵਿੱਚ ਇੱਕ ਉਹ ਸਮਾ ਰਿਹਾ। ਜੋ ਮਨੁੱਖ ਨਾਮ ਜਪਦਾ ਹੈ ਉਹ ਇੱਕ ਵਿੱਚ ਸਮਾ ਜਾਂਦਾ ਹੈ। ਇਸ ਕਰਤੇ ਕਹੋ ਕਿਉਂ ਗਹਿ ਰਾਖੋ, ਅਫਰਿਓ ਤੁਲਿਓ ਨਾ ਜਾਈ। ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਨੇ, ਕਹਿੰਦੇ ਪਰ ਤੁਸੀਂ ਇਸ ਕਰਤੇ ਪਰਮਾਤਮਾ ਨੂੰ ਕਿਸ ਪ੍ਰਕਾਰ ਫੜ ਕੇ ਰੱਖੋਗੇ? ਕਿਉਂਕਿ ਦੋ ਬੜੀਆਂ ਭਾਰੀ ਮੁਸ਼ਕਲਾਂ ਨੇ। ਇੱਕ ਤਾਂ ਇਹ, ਉਹ ਪਰਮਾਤਮਾ ਅਫਰਿਓ, ਅਫਰਿਓ ਨਹੀਂ ਕਰਨਾ, ਅਫਰਿਓ ਐੜਾ ਡੈਸ਼ ਪਾ ਕੇ, ਅਫਰਿਓ ਹੁੰਦਾ ਅਫੜ, ਜੋ ਫੜਿਆ ਨਹੀਂ ਜਾ ਸਕਦਾ, ਕਿਸੇ ਇੰਦਰੇ ਦਾ ਵਿਸ਼ਾ ਨਹੀਂ ਹੈ। ਫਿਰ ਤੋਲਿਓ ਨਾ ਜਾਈ, ਉਹ ਤੋਲਿਆ ਨਹੀਂ ਜਾਂਦਾ, ਵਿਚਾਰਿਆ ਨਹੀਂ ਜਾਂਦਾ। ਇਸ ਕਰਤੇ ਭੋਗਤੇ ਮਨ ਨੂੰ ਕਿਸ ਵਜ੍ਹਾ ਦੇ ਨਾਲ ਫੜ ਕੇ ਰੱਖੋਗੇ? ਮਨ ਵੀ ਨਹੀਂ ਫੜਿਆ ਜਾਂਦਾ, ਕਿਉਂਕਿ ਇਹ ਮਨ ਅਫਰਿਓ ਅਫਰਿਆ ਹੋਇਆ। ਇਹ ਹੁਣ ਦੂਜੇ ਪਾਸੇ ਅਰਥ, ਅਫਰਿਓ ਦੂਜੇ ਅਰਥ 'ਚ ਆ ਜਾਣਾ, ਇਹ ਮਨ ਅਫਰਿਆ ਹੋਇਆ ਬੜਾ ਹੰਕਾਰੀ ਹੈ, ਤੋਲਿਆ ਨਹੀਂ ਜਾਂਦਾ, ਕਿਉਂਕਿ ਇੱਕ ਇਹ ਖਿਨ ਤੋਲਾ ਖਿਨ ਮਾਸਾ ਹੋ ਜਾਂਦਾ। ਮਾਇਆ ਕੇ ਦੇਵਾਨੇ ਪ੍ਰਾਣੀ, ਝੂਠ ਠਗੌਰੀ ਪਾਈ। ਇਹ ਪ੍ਰਾਣੀ ਮਾਇਆ ਦੇ ਵਾਂਗਰ ਲੱਗ ਕੇ ਦੀਵਾਨੇ ਝੱਲੇ ਹੋ ਰਹੇ, ਇਹਨਾਂ ਉੱਤੇ ਮਾਇਆ ਨੇ ਝੂਠ ਜਿਹੜੀ ਹੈ ਨਾ, ਝੂਠੀ ਹੀ ਮੋਹ ਰੂਪ ਠੱਗ ਬੂਟੀ ਪਾਈ ਹੋਈ ਹੈ। ਲੱਭ ਲੋਭ ਮੋਹਤਾਜ ਵਿਗੂਤੇ, ਇਬ ਤਬ ਫਿਰ ਪਛਤਾਈ। ਲੱਭ ਹੁੰਦਾ ਪਦਾਰਥਾਂ ਦੇ ਖਾਣ ਵਿੱਚ, ਲੋਭ ਹੁੰਦਾ ਪਦਾਰਥਾਂ ਦੇ ਇਕੱਠੇ ਕਰਨ ਵਿੱਚ, ਫਿਰ ਪਰਾਏ ਦੀ ਮੋਹਤਾਜ ਹੁੰਦੀ ਮਥਾਜੀ ਅਧੀਨਗੀ ਵਿੱਚ, ਵਿਗੂਤੇ ਖਰਾਬ ਹੀ ਹੋ ਰਹੇ ਨੇ। ਇਬ ਇਸ ਲੋਕ ਵਿੱਚ, ਤਬ ਹੁੰਦਾ ਅੰਤ ਨੂੰ ਪਰਲੋਕ ਵਿੱਚ, ਫਿਰ ਪਸ਼ਚਾਤਾਪ ਕਰਦੇ ਨੇ। ਏਕ ਸਰੇਵੈ ਤਾਂ ਗਤ ਮਿਤ ਪਾਵੈ, ਆਵਣ ਜਾਣ ਰਹਾਈ। ਇੱਕ ਪਰਮੇਸ਼ਰ ਨੂੰ ਸੇਵੇ ਤਾਂ ਉਹਦੀ ਗਤ ਮਿਤ ਹੁੰਦੀ, ਪ੍ਰਾਪਤੀ ਦੀ ਮਰਿਆਦਾ ਨੂੰ ਪਾਉਂਦਾ ਅਤੇ ਉਹਦਾ ਆਉਣਾ ਜਾਣਾ ਭਾਵ ਜੰਮਣਾ ਮਰਨਾ ਰਹਿ ਜਾਂਦਾ। ਹੁਣ ਪਰਮਾਤਮਾ ਨੂੰ ਸਰਬ ਰੂਪ 'ਚ ਵਰਣਨ ਕਰਕੇ ਉਹਨੂੰ ਦੱਸਦੇ ਨੇ, ਏਕ ਆਚਾਰ ਰੰਗ ਇੱਕ ਰੂਪ, ਪੌਣ ਪਾਣੀ ਅਗਨੀ ਅਸ ਰੂਪ। ਪੌਣ ਪਾਣੀ ਅਗਨੀ ਅਸ ਰੂਪ, ਇੱਕ ਪਰਮਾਤਮਾ ਹੀ ਆਚਾਰ ਹੁੰਦਾ, ਸ੍ਰੇਸ਼ਠ ਕਰਤੱਬ ਤੇ ਸਰਬ ਰੰਗ ਰੂਪ ਹੋ ਰਿਹਾ। ਇੱਕ ਪਰਮਾਤਮਾ ਹੀ ਪੌਣ ਪਾਣੀ ਅਗਨੀ ਐਸੇ ਰੂਪ ਹੋ ਰਿਹਾ। ਇੱਕ ਪਰਮੇਸ਼ਰ ਦੀ ਪ੍ਰਾਪਤੀ ਦੇ ਸ੍ਰੇਸ਼ਠ ਕਰਤੱਬ ਨੂੰ ਕਰੇ, ਇੱਕ ਵਿੱਚ ਰੰਗ ਹੁੰਦਾ ਪ੍ਰੇਮ ਕਰੇ ਅਤੇ ਇੱਕ ਦੇ ਹੀ ਸਫਾਈ ਰੂਪੀ ਰੂਪ ਨੂੰ ਗ੍ਰਹਿਣ ਕਰੇ। ਫਰਮਾਉਂਦੇ ਹਨ ਮਹਾਰਾਜ ਕਿ ਇੱਕ ਦੀ ਜਿਹੜੀ ਪ੍ਰਾਪਤੀ ਹੈ ਨਾ, ਉਹ ਪ੍ਰਾਪਤੀ ਵਾਸਤੇ ਪੌਣ ਹੁੰਦਾ ਪ੍ਰਾਣਾਯਾਮ ਨੂੰ ਕਰੇ, ਕਿਉਂਕਿ ਜਦੋਂ ਸਮਝਾਉਂਦੇ ਸੀ ਉਹ ਹੋਰ ਯੁੱਗ ਸੀਗਾ, ਪੰਡਿਤ ਨੂੰ ਸਮਝਾ ਰਹੇ ਕਰਕੇ ਹੈ। ਫਿਰ ਵਾਸ਼ਨਾ ਦਾ ਤਿਆਗ ਕਰੇ, ਪੱਖਾ ਫੇਰਨਾ ਕਰੇ, ਪਾਣੀ ਪਦਾਰਥਾਂ ਦਾ ਹੁੰਦਾ ਤਿਆਗ ਕਰੇ, ਪਾਣੀ ਦਾ ਮਤਲਬ, ਅਤੇ ਜਲ ਧਾਰਾ ਸਹਾਰਨਾ ਕਰੇ, ਜਲ ਪਿਲਾਉਣਾ ਕਰੇ, ਨਾਮ ਜਲ ਨੂੰ ਗ੍ਰਹਿਣ ਕਰੇ। ਅਗਨੀ ਤੋਂ ਮਤਲਬ ਤ੍ਰਿਸ਼ਨਾ ਅਗਨੀ ਦਾ ਤਿਆਗ ਕਰੇ, ਬ੍ਰਹਮ ਦ੍ਰਿਸ਼ਟੀ ਰੂਪ ਅਗਨੀ ਨੂੰ ਗ੍ਰਹਿਣ ਕਰੇ, ਅੱਗ ਬਾਲ ਕੇ ਸੰਤਾਂ ਨੂੰ ਸੁਕਾਵੇ। ਅਤੇ ਅਗਨੀ ਬਾਲ ਕੇ ਪੰਜ ਧੂਣੀਆਂ ਤਪਣਾ ਕਰੇ। ਪੌਣ ਪਾਣੀ ਅਗਨੀ ਹੁੰਦਾ ਰਜੋ ਗੁਣ, ਸਤੋ ਗੁਣ, ਤਮੋ ਗੁਣ, ਇਹਨਾਂ ਦਾ ਅਭਾਵ ਕਰੇ ਤਾਂ ਇਹ ਜੀਵ ਬ੍ਰਹਮ ਰੂਪ ਹੋ ਕੇ ਫਿਰ ਹੋ ਜਾਂਦਾ। ਅਸ ਦਾ ਮਤਲਬ ਹੈ ਅਸ ਰੂਪ, ਰੂਪ ਅਸ ਮਤਲਬ ਹੋ ਜਾਂਦਾ। ਏਕੋ ਭਵਰ ਭਵੈ ਤਿਹੋ ਲੋਏ, ਏਕੋ ਬੂਝੈ ਸੂਝੈ ਪਤ ਹੋਏ। ਇੱਕ ਪਰਮਾਤਮਾ ਹੀ ਜੀਵ ਰੂਪ ਭੌਂਰਾ ਹੈ, ਇਹ ਭੌਂਰਾ ਹੋ ਕੇ ਤਿੰਨਾਂ ਲੋਕਾਂ 'ਚ ਭਵੇ ਫਿਰ ਰਿਹਾ। ਇੱਕ ਚੇਤਨ ਦੇਵ ਰੂਪ ਭੰਵਰਾ ਤਿੰਨਾਂ ਲੋਕਾਂ 'ਚ ਫਿਰ ਰਿਹਾ। ਗੁਰਾਂ ਪਾਸੋਂ ਇੱਕ ਨੂੰ ਬੁੱਝੇ ਤਾਂ ਪਰਮਾਤਮਾ ਸੋਝਦਾ, ਤਾਂ ਹੀ ਇਹਦੀ ਇੱਜ਼ਤ ਹੁੰਦੀ ਹੈ। ਗਿਆਨ ਧਿਆਨ ਲੈ ਸਮਸਰ ਰਹਿ, ਗੁਰਮੁਖ ਏਕ ਵਿਰਲਾ ਕੋ ਲਹੈ। ਕੋਈ ਵਿਰਲਾ ਹੀ ਗੁਰਮੁਖ ਮੁਖੀ ਗੁਰਾਂ ਦੇ ਧਿਆਨ ਨੂੰ ਲੈ ਕੇ ਅਤੇ ਸਰੂਪ ਗਿਆਨ ਨੂੰ ਲੈ ਕੇ ਸਮਦ੍ਰਿਸ਼ਟੀ ਹੋ ਰਹਿੰਦਾ। ਜਿਸ ਨੂੰ ਦੇ ਕਿਰਪਾ ਤੇ ਸੁੱਖ ਪਾਏ, ਗੁਰੂ ਦੁਆਰਾ ਆਖ ਸੁਣਾਏ। ਪਰ ਕਹਿੰਦੇ ਜਿਹਨੂੰ ਪਰਮੇਸ਼ੁਰ ਦਾਤ ਦਿੰਦਾ ਹੈ, ਉਹ ਜੀਵ ਉਹਦੀ ਕਿਰਪਾ ਤੇ ਸੁੱਖ ਪਾਉਂਦਾ, ਪਰ ਇਹ ਉਪਦੇਸ਼ ਉਹਨੂੰ ਪਰਮੇਸ਼ੁਰ ਗੁਰਾਂ ਦੁਆਰੇ ਆਖ ਕੇ ਸੁਣਾਉਂਦਾ ਹੈ। ਊਰਮ ਧੂਰਮ ਜੋਤ ਉਜਾਲਾ, ਤੀਨ ਭਵਨ ਮਹਿ ਗੁਰ ਗੋਪਾਲਾ। ਊਰਮ ਹੁੰਦਾ ਧਰਤੀ, ਧੂਰਮ ਹੁੰਦਾ ਆਕਾਸ਼। ਸੋ ਜਾਂ ਧੂਰਮ ਧਰਤੀ ਅਤੇ ਊਰਮ ਆਕਾਸ਼ ਵਿੱਚ ਜੋਤੀ ਪਰਮਾਤਮਾ ਦਾ ਪ੍ਰਕਾਸ਼ ਹੋ ਰਿਹਾ, ਉਜਾਲਾ। ਤੀਜਾ ਭਵਨ ਕਿਹੜਾ? ਜੋ ਪਤਾਲ ਹੈ, ਤੀਨ ਭਵਨ ਮੈਂ, ਉਸ ਵਿੱਚ ਗੁਰ ਹੁੰਦਾ ਚੇਤਨ ਗੋਪਾਲ ਦਾ ਪ੍ਰਕਾਸ਼ ਹੈ। ਤਿੰਨਾਂ ਭਵਨਾਂ ਵਿੱਚ ਜੇ ਜੋਤੀ ਦਾ ਪ੍ਰਕਾਸ਼ ਹੈ, ਪਰ ਤੁਹਾਡੇ ਸਾਡੇ ਹਿਰਦੇ 'ਚ ਤਾਂ ਨਹੀਂ ਹੋਵੇਗਾ। ਕਹਿੰਦੇ ਨਹੀਂ, ਤਿੰਨਾਂ ਭਵਨਾਂ 'ਚ ਜੋਤੀ ਦਾ ਪ੍ਰਕਾਸ਼ ਹੋ ਰਿਹਾ ਹੈ। ਗੁਰਾਂ ਦੁਆਰਾ ਉਸ ਗੋਪਾਲ ਦਾ ਨਾਮ ਜਪਿਆ ਤਾਂ ਪਰਮਾਤਮਾ ਨੂੰ ਊਰਮ ਊਰ ਮਧੂਰਮ ਹਿਰਦੇ ਦੇ ਵਿੱਚ ਰਮਿਆ ਹੋਇਆ ਨਿਸ਼ਚੇ ਕੀਤਾ। ਸਮਸ਼ਟੀ ਵਿਅਸਟੀ ਰੂਪ ਉਹੀ ਹੋ ਰਿਹਾ ਹੈ। ਸਮਸ਼ਟੀ ਸਾਰਿਆਂ ਵਿੱਚ ਹੁੰਦਾ, ਵਿਅਸਟੀ ਅੰਦਰ ਦੇਖੀਏ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਊਗਵਿਆ ਆਸ ਰੂਪ ਦਿਖਾਵੈ, ਕਰ ਕਿਰਪਾ ਆਪਣੇ ਕਰ ਆਵੈ। ਹੁਣ ਮਹਾਰਾਜ ਫਿਰੋਜ਼ ਜਦੋਂ ਬੱਦਲ ਕਿਰਪਾ ਕਰਕੇ ਆਪਣੇ ਘਰ ਆਕਾਸ਼ ਵਿੱਚ ਆਉਂਦਾ ਤਾਂ ਉਗਵਿਆ ਪ੍ਰਗਟ ਹੋ ਕੇ ਆਪਣਾ ਜੋ ਰੂਪ ਆਸ ਹੈ, ਆਸ ਦਾ ਮਤਲਬ ਹੁੰਦਾ ਹੈ, ਉਹ ਫਿਰ ਉਹਨੂੰ ਦਿਖਾਉਂਦਾ। ਬੱਦਲ ਆਪਣੇ ਰੂਪ ਨੂੰ ਦਿਖਾਉਂਦਾ ਆਪਾਂ ਨੂੰ ਕਿ ਇਹ ਬੱਦਲ ਹੈ। ਇਸ ਤਰ੍ਹਾਂ ਫਿਰ ਆਪਾਂ ਨੂੰ ਉਹ ਨਜ਼ਰ ਆਉਂਦਾ ਹੈ। ਊਨਵ ਬਰਸੈ ਨਿਝਰ ਧਾਰਾ, ਉੱਤਮ ਸ਼ਬਦ ਸਵਾਰਨਹਾਰਾ। ਊਨਵ ਹੁੰਦਾ ਝੁੱਕ ਕੇ, ਨਿਝਰ ਹੁੰਦਾ ਇੱਕ ਰਸ ਜਲ ਦੀ ਧਾਰਾ ਵਰਸਦਾ, ਉਹ ਉੱਤਮ ਸ਼ਬਦ। ਜਲ ਜਿਹੜਾ ਹੁੰਦਾ ਨਾ ਸ਼ਬਦ, ਇੱਥੇ ਜਲ ਨੂੰ ਲਾਉਣਾ। ਜਲ ਜਿਹੜਾ ਖੇਤੀਆਂ ਦੇ ਸਵਾਰਨ ਵਾਲਾ ਹੁੰਦਾ। ਇਸੇ ਤਰ੍ਹਾਂ ਜਿਸ ਵੇਲੇ ਹੁਣ ਅੰਤਰੀ ਭਾਵ ਕੀ ਹੈ, ਜਿਸ ਵੇਲੇ ਗੁਰੂ ਰੂਪ ਬੱਦਲ ਕਿਰਪਾ ਕਰਕੇ ਆਪਣੇ ਸਤਸੰਗ ਘਰ ਵਿੱਚ ਆਉਂਦੇ ਆ ਨਾ, ਉਦੋਂ ਊਗਵਿਆ ਹੁੰਦਾ ਪ੍ਰਗਟ ਹੋ ਕੇ ਆਪਣਾ ਜੋ ਸੁੰਦਰ ਸਰੂਪ ਹੈ ਉਹਨੂੰ ਗੱਦੀ ਉੱਪਰ ਬੈਠ ਕੇ ਵਿਖਾਉਂਦੇ, ਦਰਸ਼ਨ ਦਿੰਦੇ ਨੇ। ਫਿਰ ਹੁੰਦਾ ਊਨਵ, ਉਹਨੂੰ ਹੁੰਦਾ ਝੁੱਕ ਕੇ, ਭਾਵ ਅਤਿਅੰਤ ਕਿਰਪਾਲੂ ਹੋ ਕੇ, ਸਾਡੇ ਔਗੁਣਾਂ ਨੂੰ ਛੱਡ ਕੇ ਦਿਆਲੂ ਹੋ ਕੇ। ਨਿਝਰ, ਨਿਝਰ ਹੁੰਦਾ ਇੱਕ ਰਸ ਉਪਦੇਸ਼ ਜਲ ਦੀ ਧਾਰਾ ਨੂੰ ਵਰਸਾਉਂਦੇ ਆ, ਉਹ ਉੱਤਮ ਸ਼ਬਦ ਹੁੰਦਾ, ਉਪਦੇਸ਼ ਰੂਪੀ ਜਿਹੜਾ ਜਲ ਜਗਿਆਸੂ ਦੇ ਅੰਤਹਿਕਰਨ ਨੂੰ ਸਵਾਰਨ ਵਾਲਾ ਹੁੰਦਾ। ਥੋੜ੍ਹਾ ਜਿਹਾ ਮਹਿੰਗਾ ਕੰਮ ਹੈ, ਥੋੜ੍ਹਾ ਜਿਹਾ ਸਮਝਣ ਵਿੱਚ, ਹੌਲੀ ਹੌਲੀ ਵਾਰ ਵਾਰ ਸੁਣ ਕੇ। ਦੋ ਚਾਰ ਵਾਰ ਪਹਿਲੀ ਕਥਾ ਹੋਈ ਵੀ ਹੋਈ ਅੰਮ੍ਰਿਤ ਬਾਣੀ ਵਿੱਚ ਦੱਖਣੀ ਓਂਕਾਰ ਦੀ। ਇਸ ਏਕੇ ਕਾ ਜਾਣੈ ਭੇਓ, ਆਪੇ ਕਰਤਾ ਆਪੇ ਦੇਓ। ਇਸ ਆਤਮਾ ਭਿੰਨ ਇੱਕ ਪਰਮਾਤਮਾ ਦਾ ਜੋ ਪੁਰਸ਼ ਭੇਦ ਜਾਣ ਲੈਂਦੇ ਆ ਨਾ, ਉਹ ਆਪੇ ਆਪ ਕਰਤੇ ਦਿਓ ਦਾ ਸਰੂਪ ਹੋਇਆ। ਇਹ ਉਹ ਨਿਸ਼ਚੇ ਕਰਦੇ ਆ ਉਹ ਕਿ ਪਰਮਾਤਮਾ ਆਪ ਹੀ ਸਾਰਿਆਂ ਦੀ ਉਤਪਤੀ ਕਰਨ ਵਾਲਾ, ਆਪ ਹੀ ਖਾਣ ਪੀਣ ਦੇਣ ਵਾਲਾ, ਆਪ ਹੀ ਨਾਸ ਕਰਨ ਵਾਲਾ, ਉਹ ਆਪ ਹੀ ਕਰਤਾ ਸਰਗੁਣ ਰੂਪ ਹੋ ਰਿਹਾ, ਆਪ ਹੀ ਦਿਓ ਨਿਰਗੁਣ ਰੂਪ ਹੋ ਰਿਹਾ। ਉਗਵੈ ਸੂਰ ਅਸੁਰ ਸੰਘਾਰ ਹੈ, ਉੱਚਾ ਦੇਖ ਸ਼ਬਦ ਵਿਚਾਰ ਹੈ। ਮਹਾਰਾਜ ਫਰਮਾਉਂਦੇ ਦੈਂਤ ਸੂਰਜ ਨੂੰ ਉਹਦੇ ਨਹੀਂ ਹੋਣ ਦਿੰਦੇ, ਇੱਕ ਪੁਰਾਣੀ ਮਿਥਿਹਾਸਕ ਗੱਲ ਹੈ। ਉਹਦੇ 'ਤੇ ਫਿਰ ਪ੍ਰਮਾਣ ਦੇ ਕੇ, ਕਿਉਂਕਿ ਸਮਝਾਉਣ ਦੀ ਗੱਲ ਹੁੰਦੀ ਵੀ ਸਮਝ ਜਾਂਦੇ ਨੇ ਸਾਰੇ, ਕਿ ਦੈਂਤ ਜਿਹੜੇ ਉਹ ਸੂਰਜ ਨੂੰ ਕਹਿੰਦੇ ਉਹਦੇ ਨਹੀਂ ਹੋਣ ਦਿੰਦੇ, ਕਿਉਂਕਿ ਉਹਨਾਂ ਦਾ ਤਾਤਪਰਜ, ਉਹਨਾਂ ਦਾ ਨਿਸ਼ਾਨਾ, ਉਹਨਾਂ ਦਾ ਪ੍ਰਯੋਜਨ ਇਹ ਹੈ ਕਿ ਨਾ ਸੂਰਜ ਉਦੇ ਹੋਵੇ, ਨਾ ਹੀ ਜਗਤ ਦੀ ਮਰਿਆਦਾ ਚੱਲੇ, ਨਾ ਹੀ ਕੋਈ ਹੂਤੀਆਂ ਦੇਵੇ, ਦੇਵਤੇ ਭੁੱਖੇ ਮਰ ਜਾਣ। ਪਰ ਜਗਤ ਦੀ ਮਰਿਆਦਾ ਕਾਇਮ ਰੱਖਣ ਵਾਸਤੇ ਜਦ ਵੀ ਸੂਰਜ ਪ੍ਰਗਟ ਹੁੰਦਾ ਹੈ ਤਾਂ ਪਿਛਲੀਆਂ ਕਹਾਵਤਾਂ 'ਚ ਆਉਂਦਾ, ਰੋਜ਼ 14,000 ਦੈਂਤਾਂ ਨੂੰ ਸੰਘਾਰਾ ਮਾਰ ਕੇ ਚੜ੍ਹਦਾ, ਤਾਂ ਫਿਰ ਉੱਚੇ ਆਕਾਸ਼ ਵਿੱਚ ਦਿਖਾਈ ਦਿੰਦਾ। ਇਸ ਗੱਲ ਨੂੰ ਕੌਣ ਕਹਿੰਦਾ? ਇਸ ਵਿਚਾਰ ਨੂੰ ਸ਼ਬਦ ਕੌਣ, ਸ਼ਬਦ ਇੱਥੇ ਵੇਦ ਕਥਨ ਕਰਦਾ, ਅੰਤਰੀ ਭਾਵ ਬਾਅਦ 'ਚ ਆਉਂਦਾ, ਪਹਿਲਾਂ ਆਪਾਂ ਸਾਦਾ ਅਰਥ ਕਰਦੇ ਹਾਂ। ਜਿਹਦੇ ਨਾਲ ਤੁਹਾਨੂੰ ਇਹ ਪਤਾ ਲੱਗ ਜੇ ਅੰਤਰੀਪ ਭਾਵ ਸਿੱਧਾ ਸੁਣਾ ਦਈਏ ਫਿਰ ਉਹ ਕਈ ਵਾਰ ਉਹ ਵੀ ਨਹੀਂ ਸਮਝ ਲੱਗਦਾ। ਇਸੇ ਪ੍ਰਕਾਰ ਗੁਰੂ ਉਪਦੇਸ਼ ਦੇ ਵਿਚਾਰ ਦੁਆਰਾ ਅਸੁਰ ਸੰਘਾਰੇ, ਪਹਿਲਾਂ 14 ਦੈਂਤਾਂ ਦਾ ਨਾਸ ਕਰੇ ਫਿਰ ਪ੍ਰਕਾਸ਼ ਹੁੰਦਾ। ਕਿਵੇਂ ਜੀ? 10 ਇੰਦਰੀਏ, ਮਨ, ਬੁੱਧ, ਚਿੱਤ, ਹੰਕਾਰ, 14 ਹੋ ਗਏ। ਇਹਨਾਂ ਦਾ ਭਾਵ ਕਰੇ ਤਾਂ ਬ੍ਰਹਮ ਗਿਆਨ ਰੂਪੀ ਸੂਰਜ ਫਿਰ ਉਦੇ ਹੁੰਦਾ ਹੈ। ਜਾਂ ਗਿਆਨ ਰੂਪੀ ਸੂਰਜ ਉਦੇ ਹੋਵੇ ਤਾਂ ਸਾਰਿਆਂ ਤੋਂ ਉੱਚਾ ਜੋ ਪਰਮਾਤਮਾ ਉਹਨੂੰ ਫਿਰ ਦੇਖ ਲੈਂਦਾ। ਕਿਉਂਕਿ 10 ਇੰਦਰੀਏ, ਮਨ, ਬੁੱਧ, ਚਿੱਤ, ਹੰਕਾਰ ਇਹਨਾਂ 14 ਦੈਂਤਾਂ ਨੂੰ ਮਾਰੇ ਤਾਂ ਗਿਆਨ ਰੂਪੀ ਸੂਰਜ ਫਿਰ ਉਦੇ ਹੁੰਦਾ ਹੈ। ਫਿਰ ਵਿਚਾਰ ਨਾ ਕਰੋ, ਉਦੋਂ ਸਾਰਿਆਂ ਤੋਂ ਉੱਚਾ ਜੋ ਸ਼ਬਦ ਬ੍ਰਹਮ ਹੈ ਉਹਨੂੰ ਫਿਰ ਦੇਖਦਾ। ਉਪਰ ਆਦਿ ਅੰਤ ਤਿਹੋ ਲੋਏ, ਆਪੇ ਕਰੈ ਕਥੈ ਸੁਣੈ ਸੋਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਆਪਾਂ ਨੂੰ ਸਮਝਾਉਂਦੇ ਨੇ। ਉਪਰ ਆਦਿ ਅੰਤ ਤਿਹੋ ਲੋਏ, ਆਦਿ ਅੰਤ ਹੁੰਦਾ ਸਦਾ ਸਦਾ, ਉਹ ਪਰਮੇਸ਼ੁਰ ਤਿਹੋ ਲੋਏ ਤਿੰਨਾਂ ਲੋਕਾਂ ਤੋਂ ਉੱਪਰ ਹੈ। ਉਹ ਪਰਮੇਸ਼ੁਰ ਆਪ ਹੀ ਗੁਰੂ ਰੂਪ ਹੋ ਕੇ ਕਥਨ ਕਰਦਾ, ਆਪ ਹੀ ਜਗਿਆਸੂ ਰੂਪ ਹੋ ਕੇ ਸੁਣਦਾ। ਉਹ ਵਿਧਾਤਾ ਮਨ ਤਨ ਦੇ, ਉਹ ਵਿਧਾਤਾ ਮਨ ਮੁਖ ਸੋਏ। ਮਹਾਰਾਜ ਫਰਮਾਉਂਦੇ ਉਹ ਵਿਧਾਤਾ ਜਿਹੜਾ ਫਲ ਪ੍ਰਦਾਤਾ ਪਰਮਾਤਮਾ ਮਨ ਅਤੇ ਤਨ ਦਾ ਦਾਤਾ ਹੈ। ਤਨ ਅਤੇ ਮਨ ਸਭ ਉਹਨੇ ਦਿੱਤਾ ਹੋਇਆ ਆਪਾਂ ਨੂੰ। ਉਹ ਵਿਧਾਤਾ ਪਰਮਾਤਮਾ ਮਨ ਵਿੱਚ ਅਤੇ ਮੁੱਖ ਵਿੱਚ ਵੀ ਵਿਆਪਕ ਹੈ। ਜੀਵ ਨੂੰ ਕੀ ਕਰਤੱਵ ਕਰਨਾ ਚਾਹੀਦਾ, ਕੀ ਕੰਮ ਕਰਨਾ ਚਾਹੀਦਾ, ਕਹਿੰਦੇ ਉਸ ਵਿਧਾਤੇ ਨੂੰ ਆਪਣਾ ਮਨ ਤਨ ਅਰਪ ਦੇਣਾ ਕਰੇ, ਉਸ ਵਿਧਾਤੇ ਨੂੰ ਮਨ ਅਤੇ ਮੂੰਹ ਵਿੱਚ ਵਸਾਉਣਾ ਕਰੇ। ਪ੍ਰਭ ਜਗ ਜੀਵਨ ਅਵਰ ਨਾ ਕੋਏ, ਨਾਨਕ ਨਾਮ ਰਤੇ ਪਤ ਹੋਏ। ਉਹ ਵਾਹਿਗੁਰੂ ਜਗਤ ਦਾ ਜੀਵਨ ਰੂਪ ਹੈ, ਉਹ ਤੋਂ ਬਿਨਾਂ ਹੋਰ ਕੋਈ ਨਹੀਂ। ਸਤਿਗੁਰੂ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਹਨ, ਉਹਦੇ ਨਾਮ ਵਿੱਚ ਤਦਾਕਾਰ ਹੋਣ ਨਾਲ ਪਤੀ ਦੀ ਪ੍ਰਾਪਤੀ ਜਾਂ ਪਤ ਆਬਰੂ ਹੁੰਦੀ ਇਨਸਾਨ ਦੀ। ਰਾਜਨ ਰਾਮ ਰਵੈ ਹਿਤਕਾਰ, ਰਣ ਮਹਿਲੂਜ ਹੈ ਮਨੁਆ ਮਾਰ। ਰਾਜਨ ਹੁੰਦਾ ਪ੍ਰਕਾਸ਼ ਰੂਪ, ਰਾਮ ਨੂੰ ਹਿਤਕਾਰ ਪ੍ਰੇਮ ਕਰਕੇ, ਰਵੈ ਹੁੰਦਾ ਉਚਾਰਨਾ ਕਰੇ। ਕਾਮ ਆਦਿਕਾਂ ਦੇ ਰਣ ਵਿੱਚ ਲੂਜਾ ਲੜ ਕੇ ਮਨ ਰੂਪ ਦੁਸ਼ਮਣ ਨੂੰ ਮਾਰਨਾ ਕਰੇ। ਰਾਤ ਦਿਨ ਅੰਤ ਰਹਿ ਰੰਗ ਰਾਤਾ, ਤੀਨ ਭਵਨ ਯੁਗ ਚਾਰੇ ਜਾਤਾ। ਫਿਰ ਰਾਤ ਦਿਨ ਵਾਹਿਗੁਰੂ ਦੇ ਪ੍ਰੇਮ ਵਿੱਚ ਰੰਗਿਆ ਰਹੇ, ਤਿੰਨਾਂ ਭਵਨਾਂ ਤੇ ਚਾਰੇ ਯੁੱਗਾਂ ਵਿੱਚ ਵਾਹਿਗੁਰੂ ਨੂੰ ਪੂਰਨ ਵਿਆਪਕ ਜਾਨਣਾ ਕਰੇ। ਜਿਨ ਜਾਤਾ ਸੋ ਤਿਸ ਹੀ ਜੇਹਾ, ਅਤ ਨਿਰਮਾਇਲ ਸੀਜਸ ਦੇਹਾ। ਜਿਹਨੇ ਪਰਮੇਸ਼ੁਰ ਨੂੰ ਜਾਣ ਲਿਆ ਉਹ ਉਸੇ ਵਰਗਾ ਹੀ ਹੈ। ਇਸ ਕਰਕੇ ਉਹ ਜਿਹੜਾ ਪਰਮਾਤਮਾ ਵਰਗਾ ਨਾ, ਸੇ ਕਨੇਹਾ ਜਿਵੇਂ ਲਿਖਿਆ ਨਾ, ਉਹ ਕਨੇਹਾ ਉਹ ਕਿਹੋ ਜਿਹੇ ਹੁੰਦੇ ਨੇ, ਉਹਨਾਂ ਵਿੱਚ ਤੇ ਪਰਮਾਤਮਾ ਵਿੱਚ ਫਰਕ ਨਹੀਂ ਹੁੰਦਾ ਆਪਸ ਵਿੱਚ। ਉਹਦਾ ਅੰਤਕਰਨ ਅਤਿਅੰਤ ਸ਼ੁੱਧ ਹੋ ਗਿਆ ਅਤੇ ਦੇਹ ਵਾਲਾ ਪਰਮੇਸ਼ੁਰ ਸੀਜਸ ਹੁੰਦਾ, ਪ੍ਰਗਟ ਹੋ ਆਇਆ ਉਹ। ਆਤ ਨਿਰਮਾਇਲ ਸੀਜਸ ਦੇਹਾ, ਦੇਹ ਦੇ ਵਿੱਚ ਹੀ ਸੀਜਸ ਕਲਿਆਣ ਹੋ ਗਈ ਉਹਦੀ, ਉਹ ਦੇਹ ਦੇ ਵਿੱਚ ਪਰਮੇਸ਼ੁਰ ਪ੍ਰਗਟ ਹੋ ਗਿਆ। ਉਹਨੂੰ ਦੇਹੀ ਵਾਲਾ ਪਰਮੇਸ਼ੁਰ ਕਹਿੰਦੇ, ਬ੍ਰਹਮ ਗਿਆਨੀ ਆਪ ਪਰਮੇਸ਼ੁਰ ਤਾਂਹੀਓ ਕਹਿੰਦੇ ਉਹਨੂੰ। ਤਾਂ ਸਤਿਗੁਰੂ ਮਹਾਰਾਜ ਆਪਾਂ ਨੂੰ ਸਮਝਾਉਂਦੇ ਸਾਰਿਆਂ ਨੂੰ, ਰਹਿਸੀ ਰਾਮ ਹਿਰਦੈ ਇੱਕ ਭਾਏ, ਅੰਤਰ ਸ਼ਬਦ ਸਾਚ ਲਿਵ ਲਾਏ। ਸੱਚੇ ਗੁਰਾਂ ਦੇ ਸ਼ਬਦ ਅੰਦਰ ਲਿਵ ਲਗਾ ਕੇ ਹਿਰਦੇ ਦੇ ਭਾਏ ਹੁੰਦਾ ਪ੍ਰੇਮ ਕਰਕੇ। ਇੱਕ ਰਾਮ ਨਾਮ ਨੂੰ ਜਪੇ ਤਾਂ ਰਹਿਸੀ ਆਨੰਦ ਹੁੰਦਾ ਜੀਵ ਨੂੰ। ਰੋਸ ਨਾ ਕੀਜੈ ਅੰਮ੍ਰਿਤ ਪੀਜੈ, ਰਹਿਣ ਨਹੀਂ ਸੰਸਾਰੇ। ਮਹਾਰਾਜ ਕਹਿੰਦੇ ਭਾਈ ਗੁੱਸਾ ਨਾ ਕਰ, ਨਾਮ ਅੰਮ੍ਰਿਤ ਨੂੰ ਪੀਣਾ ਕਰ, ਕਿਉਂਕਿ ਸੰਸਾਰ ਵਿੱਚ ਸਦਾ ਕਿਸੇ ਨੇ ਤਾਂ ਰਹਿਣਾ ਨਹੀਂ। ਅੰਮ੍ਰਿਤ ਛਕ ਲੈ, ਗੁਰੂ ਵਾਲਾ ਬਣ ਜਾ, ਨਾਮ ਅੰਮ੍ਰਿਤ ਨੂੰ ਪੀਣਾ ਕਰ, ਗੁੱਸਾ ਨਾ ਕਰ, ਦੁਨੀਆਂ 'ਚ ਪੱਕੇ ਨਹੀਂ ਰਹਿਣਾ ਹੈ। ਰਾਜੇ ਰਾਏ ਰੰਕ ਨਹੀਂ ਰਹਿਣਾ, ਆਏ ਜਾਏ ਯੁਗ ਚਾਰੇ। ਹੋਰ ਤਾਂ ਕੀ ਕਹਿਣਾ, ਰਾਜੇ ਰਾਏ, ਰਾਜੇ ਵੱਡੇ ਵੱਡੇ, ਰਾਏ ਹੁੰਦਾ ਟਿੱਕੇ, ਰਾਜੇ ਦਾ ਵੱਡਾ ਲੜਕਾ, ਰੰਕ ਹੁੰਦਾ ਕੰਗਾਲ, ਗਰੀਬ, ਕਿਸੇ ਨੇ ਨਹੀਂ ਰਹਿਣਾ, ਸਭ ਚਲੇ ਜਾਣੇ ਹੈ। ਇਸੇ ਤਰ੍ਹਾਂ ਚਾਰੇ ਯੁੱਗਾਂ ਜੀਵ ਆਉਂਦੇ ਜਾਂਦੇ ਰਹਿੰਦੇ ਨੇ, ਚਾਰੇ ਯੁੱਗ ਵੀ ਆਉਣ ਜਾਣ ਵਾਲੇ ਨੇ। ਰਹਿਣ ਕਹਿਣ ਤੇ ਰਹਿ ਨਾ ਕੋਈ, ਕਿਸ ਪਹਿ ਕਰੋ ਬੇਨੰਤੀ। ਕਹਿੰਦੇ ਅਸੀਂ ਸੰਸਾਰ ਵਿੱਚ ਰਹਿਣਾ, ਇਉਂ ਲੋਕ ਕਹਿੰਦੇ। ਲੋਕ ਕਹਿੰਦੇ ਦੂਜਿਆਂ ਨੇ ਚਲੇ ਜਾਣਾ, ਮੈਂ ਤਾਂ ਰਹਿਣਾ। ਇਉਂ ਕਹਿਣ ਨਾਲ ਕੋਈ ਰਹਿੰਦਾ? ਅਤੇ ਇਸ ਕਰਕੇ ਕਹਿੰਦੇ ਤਾਂ ਸਾਰੇ ਆ ਵੀ ਅਸਾਂ ਨੇ ਸੰਸਾਰ 'ਚ ਰਹਿਣਾ, ਪਰ ਰਹਿੰਦਾ ਕੋਈ ਨਹੀਂ, ਸਭ ਚਲੇ ਜਾਂਦੇ ਨੇ। ਇਸ ਕਰਕੇ ਵੀ ਅਤੇ ਮੈਂ ਕਿਸ ਦੇ ਪਾਸ ਬੇਨਤੀ ਕਰਾਂ, ਇਹ ਆਪਣੀ ਕਹਿਣੀ ਦੀ ਰਹਿਣੀ 'ਤੇ ਕੋਈ ਰਹਿੰਦਾ ਨਹੀਂ, ਇਸ ਲਈ ਮੈਂ ਕਿਹਦੇ ਕੋਲ ਬੇਨਤੀ ਕਰਾਂ। ਏਕ ਸ਼ਬਦ ਰਾਮ ਨਾਮ ਨਿਰੋਧਰ ਗੁਰਦੇਵੈ ਪਤਮਤੀ। ਇੱਕ ਰਾਮ ਨਾਮ ਰੂਪੀ ਸ਼ਬਦ ਨਿਰੋਧਾਰ ਕਰਨ ਵਾਲਾ ਹੈ, ਬਸ ਪਰਮਾਤਮਾ ਦਾ ਨਾਮ ਨੇ ਵਿਸ਼ੇਸ਼ ਕਰਕੇ ਉਧਾਰ ਕਰਨ ਵਾਲਾ ਹੈ। ਇੱਕ ਉਪਦੇਸ਼ ਦੁਆਰਾ ਨਿਰੋਧਰ ਇੰਦਰੀਆਂ ਦੇ ਦਮਨ ਸਹਿਤ ਰਾਮ ਨਾਮ ਦਾ ਮੰਤਰ ਜੇ ਗੁਰੂ ਸਾਹਿਬ ਜੀ ਮੱਤੀ ਵਿੱਚ ਦੇ ਦੇਣ ਤਾਂ ਪਤ ਆਵਰੋ ਇੱਜ਼ਤ ਹੁੰਦੀ ਬੰਦੇ ਦੀ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਲਾਜ ਮਰੰਤੀ ਮਰ ਗਈ ਘੂਗਟ ਖੋਲ ਚਲੀ। ਸੰਸਾਰਕ ਲੱਜਾ ਵੱਲੋਂ ਮਾਰਨੇ ਵਾਲੀ ਸੀ ਜੋ, ਉਹ ਜਿਸ ਵੇਲੇ ਮਰ ਗਈ। ਸੰਸਾਰਕ ਲੱਜਾ, ਆਪਾਂ ਦੁਨੀਆਂ ਦੀ ਸ਼ਰਮ ਕਰਦੇ ਹਾਂ, ਲਾਜ ਮਰੰਤੀ ਮਰ ਗਈ, ਜਿਹੜੀ ਚੀਜ਼ ਮਾਰਨ ਵਾਲੀ ਸੀ ਸ਼ਰਮ ਕਾਹਦੀ ਸੀ ਉਹਦੇ 'ਚ। ਉਹ ਜਿਸ ਵੇਲੇ ਮਰ ਗਈ ਤਾਂ ਲੋਕ ਇਸ ਪ੍ਰਕਾਰ ਫਿਰ ਕਹਿੰਦੇ ਲੋਕ ਮਲਾਜੇ ਰੂਪੀ ਘੁੰਡ ਨੂੰ ਖੋਲ੍ਹ ਕੇ ਪਿਆਰੇ ਵੱਲ ਤੁਰ ਪਈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜਦੋਂ ਪਰਮਾਤਮਾ ਨਾਲ ਪਿਆਰ ਪੈ ਗਿਆ ਫਿਰ ਲੋਕ ਲੱਜਾ ਛੱਡ ਦਿਓ। ਦੁਨੀਆਂ ਤਾਂ ਕਈ ਕੁਛ ਕਹਿੰਦੀ ਹੈ, ਪਰਮਾਤਮਾ ਦੇ ਵਿੱਚ ਜੁੜਨ ਵਾਲੇ ਕਦੇ ਦੁਨੀਆਂ ਦੀ ਪਰਵਾਹ ਨਹੀਂ ਕਰਦੇ ਹੁੰਦੇ। ਸਾਸ ਦੀਵਾਨੀ ਬਾਬਰੀ ਸਿਰ ਤੇ ਸੰਕਟਲੀ। ਅਵਿਦਿਆ ਰੂਪੀ ਸੱਸ ਜੋ ਝੱਲਿਆ ਕਰਨ ਵਾਲੀ ਸੀ, ਉਹ ਆਪ ਹੀ ਦੀਵਾਨੀ ਬੌਲੀ ਹੋ ਗਈ ਅਤੇ ਸਿਰ ਤੋਂ ਜਨਮ ਮਰਨ ਰੂਪ ਜਾਂ ਅਸਰੀ ਸੰਪਦਾ ਰੂਪ ਸ਼ੰਕਾ ਟਲ ਗਈ। ਪ੍ਰੇਮ ਬੁਲਾਈ ਰਲੀ ਸਿਉਂ ਮਨ ਮਹਿ ਸ਼ਬਦ ਆਨੰਦ। ਜਿਸ ਵੇਲੇ ਪ੍ਰੇਮ ਵਿੱਚ ਬੁਲਾਈ ਗਈ ਤਾਂ ਮਨ ਵਿੱਚ ਆਨੰਦਦਾਇਕ ਗੁਰਾਂ ਦਾ ਸ਼ਬਦ ਹੁੰਦਾ ਉਪਦੇਸ਼ ਮਿਲਿਆ, ਜਾਂ ਉਪਦੇਸ਼ ਮਿਲਿਆ ਤਾਂ ਰਲੀ ਸਿਉਂ ਖੁਸ਼ੀ ਦੇ ਸਹਿਤ ਹੋ ਗਈ, ਬੜਾ ਬਹੁਤ ਖੁਸ਼ ਹੋਈ। ਲਾਲ ਰੱਤੀ ਲਾਲੀ ਪਈ ਗੁਰਮੁਖ ਪਈ ਨਿਚਿੰਦ। ਲਾਲ ਰੱਤ ਹੁੰਦੀ ਹੈ ਪ੍ਰੇਮ ਵਿੱਚ ਰੰਗੀ ਗਈ, ਲਾਲ ਰੱਤੀ ਪ੍ਰੇਮ ਵਿੱਚ ਰੰਗੀ ਗਈ ਜਾਂ ਲਾਲੀ ਪਈ ਦਾਸੀ ਹੋ ਗਈ। ਲਾਲੀ ਨਾ ਲਾਲਾ ਲਾਲੀ ਆਉਂਦਾ ਨਾ ਅੱਖਰ, ਦਾਸਾ ਦਾਸੀ, ਗਾੜੇ ਰੰਗ ਵਾਲੀ ਹੋਈ ਤਦੋਂ ਗੁਰਾਂ ਦੁਆਰੇ ਨਿਚਿੰਦ ਹੁੰਦਾ, ਨਿਸ਼ਚਿੰਤ ਹੋ ਗਈ ਫਿਰ। ਲਾਹਾ ਨਾਮ ਰਤਨ ਜਪਸਾਰ ਲਭ ਲੋਭ ਬੁਰਾ ਅਹੰਕਾਰ। ਤੋ ਲਾਹਾ ਨਾਮ ਰਤਨ ਜਪਸਾਰ ਲਭ ਲੋਭ ਬੁਰਾ ਅਹੰਕਾਰ। ਰਤਨ ਰੂਪ ਨਾਮ ਦੇ ਜਪਣ ਕਰਕੇ ਸਾਰ ਹੁੰਦਾ ਸ੍ਰੇਸ਼ਟ ਲਾਭ ਹੁੰਦਾ, ਲਭ ਪਦਾਰਥਾਂ ਦੇ ਖਾਣ ਦਾ, ਲੋਭ ਪਦਾਰਥਾਂ ਦੇ ਇਕੱਤਰ ਕਰਨ ਦਾ ਅਤੇ ਹੰਕਾਰ। ਇਹ ਸਾਰੇ ਵਿਕਾਰ ਬੁਰੇ ਨੇ, ਇਹਨਾਂ ਵਿਕਾਰਾਂ ਕਰਕੇ ਜੀਵ ਬੁਰਾ ਹੋ ਰਿਹਾ ਹੈ। ਲਾੜੀ ਚਾੜੀ ਲਾਏ ਤਬਾਰ ਮਨਮੁਖ ਅੰਧਾ ਮੁਗਧ ਗਵਾਰ। ਲਾੜੀ ਹੁੰਦੀ ਇਸਤਰੀ, ਇਸਤਰੀ ਵਿੱਚ ਲੱਗ ਕੇ ਮਨਮੁਖ ਅੰਧਾ ਹੋ ਰਿਹਾ ਹੈ, ਸੋ ਚਾੜੀ ਦੇ ਖੇਡ ਲੱਗ ਕੇ ਮੁਗਧ ਹੋ ਰਿਹਾ। ਲਾਏ ਤਬਾਰ ਹੁੰਦਾ ਚੁਗਲੀਆਂ ਦੇ ਲਗਾਉਣ ਵਿੱਚ ਇਹ ਮਨਮੁਖ ਝੱਲਾ ਬਣ ਗਿਆ। ਲਾੜੀ ਚਾੜੀ ਹੁੰਦੀ ਨਿੰਦਿਆ ਉਸਤਤੀ, ਅਤੇ ਤਬਾਰ ਹੁੰਦੀ ਚੁਗਲੀ ਦੇ ਲਾਉਣ ਵਾਲੇ, ਚੁਗਲੀ ਦੇ ਲਾਉਣ ਵਿੱਚ ਇਹ ਜੀਵ ਤਤਪਰ ਹੋ ਗਿਆ। ਲਾੜੀ ਚਾੜੀ ਹੁੰਦੀ ਗੱਲ ਵਧਾ ਚੜ੍ਹਾ ਕੇ ਦੱਸਣੀ, ਅੱਗ ਲਾਉਣੀ, ਇਸੇ ਦੇ ਅੰਧਾ ਮਨਮੁਖ ਮੂਰਖ ਅਤੇ ਗਵਾਰ ਚੰਡਾਲ ਹੋ ਰਿਹਾ। ਵਿਹਾਰਕ ਮਤ ਤੋਂ ਰਹਿਤ ਹੋਣ ਕਰਕੇ ਮਨਮੁਖ ਹੈ, ਅਤੇ ਗਿਆਨ ਵਿਰਾਗ ਰੂਪ ਨੇਤਰਾਂ ਤੋਂ ਰਹਿਤ ਹੋਣ ਕਰਕੇ ਅੰਨਾ ਹੈ। ਸ਼ਾਸਤਰ ਮਤ ਤੋਂ ਹੀਣ ਹੋਣ ਕਰਕੇ ਮੁਗਧ ਹੋ ਰਿਹਾ, ਅਤੇ ਪਰਮਾਰਥ ਮਤ ਤੋਂ ਹੀਣ ਹੋਣ ਕਰਕੇ ਗਵਾਰ ਹੋ ਗਿਆ। ਲਾਹੇ ਕਾਰਨ ਆਇਆ ਜੱਗ ਹੋਏ ਮਜੂਰ ਗਿਆ ਠਗਾਏ ਠੱਗ। ਹੁਣ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ, ਭਾਈ ਜਗਤ ਵਿੱਚ ਆਇਆ ਤਾਂ ਸੀ ਲਾਭ ਲੈਣ ਵਾਸਤੇ, ਲਾਹੇ ਕਾਰਨ ਆਇਆ ਜੱਗ, ਪਰ ਇਸਤਰੀ ਪੁੱਤਰ ਜਾਂ ਹੋਰ ਇੱਧਰ ਉੱਧਰ ਦੋਸਤ ਮਿੱਤਰ ਸਾਰਿਆਂ ਦਾ ਬਿਹ ਮਜ਼ਦੂਰ ਬਣ ਕੇ ਸੀ ਇਹ ਕਾਮ ਆਦਿਕ ਠੱਗਾਂ ਕੋਲੋਂ ਠੱਗਿਆ ਗਿਆ। ਸਾਰਾ ਦਿਨ ਲਾਲ ਚੱਟਿਆ ਮਨਮੁਖ ਹੋਰੇ ਗੱਲਾਂ, ਰਾਤੀ ਉੱਗਿਆ ਦੱਬਿਆ ਨਵੇ ਸੋਤ ਸਭ ਢਿੱਲਾ। ਪਿੱਛੇ ਆਇਆ ਸੀ ਸ਼ਬਦ, ਲਾਹਾ ਨਾਮ ਪੂੰਜੀ ਵੇ ਸਾਹੋ ਨਾਨਕ ਸੱਚੀ ਪਤ ਸੱਚਾ ਪਾਤ ਸਾਹੋ। ਸ਼ਰਧਾ ਰੂਪ ਪੂੰਜੀ ਕਰਕੇ ਨਾਮ ਨੂੰ ਵੇਸਾਹੋ ਹੁੰਦਾ ਖਰੀਦਣਾ, ਕਰ ਤਾਂ ਆਤਮ ਲਾਭ ਹੋਵੇਗਾ। ਜਿਹਨੂੰ ਆਤਮ ਲਾਭ ਹੋਇਆ ਉਹੀ ਸੱਚਾ ਪਾਤਸ਼ਾਹ ਹੈ, ਉਸੇ ਦੀ ਸੱਚੀ ਪਤ ਆਵਰੋ ਇੱਜ਼ਤ ਹੁੰਦੀ ਹੈ। ਇਸ ਪ੍ਰਕਾਰ ਮਹਾਰਾਜ ਫਰਮਾਉਂਦੇ ਹਨ ਪਾਵਨ ਬਚਨ, ਆਏ ਵਿਗੂਤਾ ਜਗ ਜਮ ਪੰਥ ਆਈ ਨਾ ਮੇਟਣ ਕੋ ਸਮਰੱਥ। ਇਹ ਜਿਹੜਾ ਜਗ ਭਾਵ ਜੀਵ ਹੈ, ਜਗਤ ਵਿੱਚ ਆ ਕੇ ਨਾਮ ਜਾਪ ਤੋਂ ਬਿਨਾਂ ਵਿਗੂਤਾ ਭਾਵ ਖਰਾਬ ਹੀ ਹੋਇਆ, ਜਮਾਂ ਦੇ ਰਸਤੇ ਵਿੱਚ ਜਾਂਦਾ। ਫਿਰ ਜਿਸ ਵੇਲੇ ਮੌਤ ਆਈ ਭਾਵ ਆਈ ਮੋਹਣੇ ਵਾਲੀ ਮਾਇਆ ਆਈ ਤਾਂ ਉਹਦੇ ਮੇਟਣ ਨੂੰ ਕੋਈ ਸਮਰੱਥ ਨਹੀਂ ਹੈ। ਇਸ ਪ੍ਰਕਾਰ ਆਈ ਨਾ ਮੇਟਣ ਕੋ ਸਮਰੱਥ, ਜਿਵੇਂ ਅਫਲਾਤੂ ਵਰਗੇ 45 ਬੁੱਤ ਬਣਾ ਕੇ ਲੰਮਾ ਪੈ ਗਿਆ, ਕਹਿੰਦਾ ਮੈਨੂੰ ਮੌਤ ਨਹੀਂ ਲਿਜਾ ਸਕਦੀ, ਆ ਗਏ ਲੈਣ, ਤਰੀਕਾ ਲੱਭ ਲਿਆ ਉਹਨਾਂ ਨੇ ਵੀ। ਇਸ ਕਰਕੇ ਮਹਾਰਾਜ ਕਹਿੰਦੇ ਜੇ ਮੌਤ ਨੇ ਆਉਣਾ ਫਿਰ ਕੋਈ ਸਮਰੱਥ ਨਹੀਂ ਮੇਟਣ ਨੂੰ। ਰਾਵਣ ਕਹਿੰਦਾ ਮੈਨੂੰ ਕੋਈ ਮਾਰ ਹੀ ਨਹੀਂ ਸਕਦਾ, ਹਰਨਾਕਸ਼ ਕਹਿੰਦਾ ਮੈਨੂੰ ਕੋਈ ਮਾਰ ਹੀ ਨਹੀਂ ਸਕਦਾ, ਮੈਂ 8 ਵਾਰ ਲਏ ਹੋਏ ਨੇ ਫਿਰ ਵੀ ਮਰ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਮੌਤ ਨੇ ਤਾਂ ਆਉਣਾ ਹੀ ਆਉਣਾ, ਜੋ ਮਰਜ਼ੀ ਯਤਨ ਕਰ ਲਓ। ਆਥ ਸੈਲ ਨੀਚ ਕਰ ਹੋਏ, ਆਥ ਦੇਖ ਨਿਵੈ ਜਿਸ ਦੋਏ। ਆਥ ਹੁੰਦੀ ਮਾਇਆ, ਮਾਇਆ ਦਾ ਸੈਲ ਹੁੰਦਾ ਸੁੱਖ। ਸੋ ਮਾਇਆ ਦਾ ਸੁੱਖ ਨੀਚ ਬੰਦੇ ਦੇ ਘਰ ਵਿੱਚ ਵੀ ਹੋ ਜਾਵੇ ਤਾਂ ਜਿਸ ਆਥ ਮਾਇਆ ਨੂੰ ਦੇਖ ਕੇ ਦੋਏ, ਹਿੰਦੂ ਮੁਸਲਮਾਨ ਗੁਰਮੁਖ ਮਨਮੁਖ ਸਾਧੂ ਗ੍ਰਿਸਤੀ ਪਾਪੀ ਪੁੰਨੀ ਆਦਿ ਸਾਰੇ ਨਿਮਦੇ ਨੇ, ਮਾਇਆ ਦੇਖ ਜੇ ਸਭ ਪਿਆਰ ਬਣ ਜਾਂਦਾ, ਸਭ ਠੀਕ ਹੋ ਜਾਂਦਾ। ਆਥ ਹੋਏ ਤਾਂ ਮੁਗਧ ਸਿਆਨਾ, ਭਗਤ ਬਿਹੂਨਾ ਜਗ ਬੌਰਾਨਾ। ਆਥ ਹੁੰਦੀ ਮਾਇਆ, ਮਾਇਆ ਜੇ ਮੂਰਖ ਦੇ ਘਰੇ ਹੋਏ ਲੋਕ ਸਿਆਣਾ ਕਹਿੰਦੇ, ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ, ਪਰ ਭਗਤੀ ਤੋਂ ਬਿਨਾਂ ਹੋਣ ਕਰਕੇ ਝੂਠੀ ਮਾਇਆ ਦੇ ਮਗਰ ਲੱਗ ਕੇ ਸਾਰੀ ਦੁਨੀਆ ਬੌਲੀ ਹੋਈ ਫਿਰਦੀ ਹੈ, ਝੱਲੀ ਹੋਈ ਫਿਰਦੀ ਹੈ। ਇਸ ਕਰਕੇ ਆਥ ਸੈਲ ਨੀਚ ਕਰ ਹੋਏ। ਹੁਣ ਆਥ ਨਾਮ ਇੱਥੇ ਭਗਤੀ ਦਾ ਵੀ ਹੈ, ਦੋਨੇ ਹੁਣ ਅੰਤਰੀ ਭਾਵ 'ਚ ਵੀ ਦੱਸਦੇ ਆ। ਦੂਜਾ ਭਾਵ ਮਾਇਆ ਵਿੱਚ ਲੱਗ ਕੇ ਇਸ ਤਰ੍ਹਾਂ ਹੁੰਦਾ, ਅਤੇ ਭਗਤੀ, ਭਗਤੀ ਰੂਪ ਮਾਇਆ ਦੇ ਸੁੱਖ ਨੀਚ ਜਾਤੀ ਵਾਲੇ ਬੰਦੇ ਦੇ ਘਰ ਹੋਵੇ ਤਾਂ ਵੀ ਉਹ ਪੂਜਨੀਕ ਹੋ ਜਾਂਦਾ ਹੈ। ਨਾਗਰ ਜਨਾ ਮੇਰੀ ਜਾਤ ਵਿਖਿਆ ਚੰਗ ਮਾਰਨ, ਭਗਤ ਭਗਤ ਜਗ ਵੱਜਿਆ। ਇਸ ਕਰਕੇ ਕਹਿੰਦੇ ਨੇ ਭਗਤੀ ਰੂਪ ਮਾਇਆ ਵੇਖ ਕੇ ਜਿਹਨੂੰ ਦੋਨੋਂ ਬੰਦੇ ਨਿਮਦੇ ਨੇ, ਹਿੰਦੂ ਮੁਸਲਮਾਨ ਸਾਧੂ ਗ੍ਰਿਸਤੀ ਸਾਰੇ, ਭਗਤੀ ਰੂਪ ਮਾਇਆ ਹੋਵੇ ਤਾਂ ਮੂਰਖ ਬੰਦੇ ਨੂੰ ਵੀ ਸਿਆਣ ਪਾ ਜਾਂਦੀ। ਛੱਜੂ ਝੌਰ ਨੂੰ ਆ ਹੀ ਗਈ ਸੀ, ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਹੁਣ ਧੰਨਾ ਜੱਟ ਜੀ ਦੇਖੋ, ਉਹਨੂੰ ਜੋ ਗੋਹੇ ਦਾ ਧੂਫ ਹੀ ਦਿਖਾਉਂਦੇ ਸੀਗੇ ਪਹਿਲਾਂ ਜਦੋਂ ਨਹੀਂ ਸੀ ਸੋਝੀ, ਨਾਮਦੇਵ ਜੀ ਮੰਦਰ 'ਚ ਜੁੱਤੀਆਂ ਸਣੇ ਲੈ ਗਏ, ਜੁੱਤੀਆਂ ਖੜਕਾਉਣ ਲੱਗ ਪਏ। ਪਰ ਭਗਤੀ ਦੇ ਪ੍ਰਭਾਵ ਕਰਕੇ ਭਗਤ ਪੂਜਨੀ ਗਿਣੇ ਗਏ, ਭਗਤੀ ਤੋਂ ਬਿਨਾਂ ਸਾਰਾ ਜਗਤ ਬਾਵਰਾ, ਸੁੱਖ ਨਾ ਹੀ ਰਹੇ ਹਰ ਭਗਤ ਬਿਨਾਂ। ਵੈਸੇ ਵੀ ਭਗਤ ਭੋਲੇ ਭਾਈ ਵਾਲੇ ਹੁੰਦੇ ਨੇ, ਸਿੱਧੇ ਸਾਦੇ ਹੁੰਦੇ ਨੇ। ਸਭ ਮਹਿ ਵਰਤਾ ਏਕੋ ਸੋਹੇ, ਜਿਸਨੂੰ ਕਿਰਪਾ ਕਰੇ ਤਿਸ ਪ੍ਰਗਟ ਹੋਏ। ਸਾਰਿਆਂ ਵਿੱਚ ਇੱਕੋ ਪਰਮੇਸ਼ਰ ਹੀ ਵਰਤਦਾ, ਜਿਸ ਉੱਤੇ ਕਿਰਪਾ ਦ੍ਰਿਸ਼ਟੀ ਕਰਦਾ ਉਸ ਨੂੰ ਪ੍ਰਗਟ ਹੁੰਦਾ ਹੈ। ਜਿਹਨੂੰ ਪ੍ਰਗਟ ਹੁੰਦਾ ਉਹ ਪੁਰਸ਼ ਭਾਵ ਆਈ ਤੋਂ ਭਾਵੀ ਜਿਹੜੀ ਮਾਇਆ ਤੋਂ ਫਤਿਹ ਪ੍ਰਾਪਤ ਕਰਦਾ। ਆਈ ਦੇ ਦੋ ਅਰਥ ਨੇ, ਇੱਕ ਤਾਂ ਮੌਤ ਆਈ, ਇੱਕ ਮਾਇਆ ਆਈ। ਆਈ ਨਾਮ ਮਾਤਾ ਦਾ ਵੀ, ਆਈ ਪੰਥੀ ਸਗਲ ਜਮਾਤੀ, ਉਹਨਾਂ ਨੇ ਇੱਕ ਬੁੜੀ ਦੇ ਨਾਂ 'ਤੇ ਪੰਥ ਨਾਲ ਚਲਾਇਆ ਸੀ, ਸਿੱਧਾਂ ਨੇ ਆਈ ਸੀ ਉਹਦਾ ਨਾਂ, ਆਈ ਪੰਥ 12 ਪੰਥਾਂ ਵਿੱਚੋਂ। ਇਸ ਕਰਕੇ ਆਈ ਨਾਮ ਮਾਇਆ ਦਾ ਵੀ ਹੈ। ਯੁਗ ਯੁਗ ਥਾਪ ਸਦਾ ਨਿਰਵੈਰ, ਜਨਮ ਮਰਨ ਨਹੀਂ ਧੰਦਾ ਤੈਰ। ਸੋ ਇਸ ਤਰ੍ਹਾਂ ਬਚਨ ਫਰਮਾਉਂਦੇ ਹਨ, ਹਰ ਏਕ ਯੁੱਗ ਦੇ ਵਿੱਚ, ਯੁੱਗ ਯੁੱਗ 'ਚ ਜੀਵਾਂ ਦੇ ਥਾਪਣੇ ਵਾਲਾ ਪਰਮੇਸ਼ਰ ਸਦਾ ਨਿਰਵੈਰ। ਸਤਯੁਗ ਜਿਹੜੇ ਨਾ, ਜਾਂ ਚਾਰ ਯੁੱਗਾਂ ਵਿੱਚ ਯੁੱਗ ਹੁੰਦਾ, ਚਾਰ ਵੇਦਾਂ ਦੇ ਥਾਪਣੇ ਵਾਲਾ ਪਰਮੇਸ਼ਰ ਸਦਾ ਨਿਰਵੈਰ ਹੈ। ਇੱਥੇ ਯੁੱਗ ਯੁੱਗ ਥਾਪ ਸਦਾ ਨਿਰਵੈਰ, ਉਸ ਜਨਮ ਮਰਨ ਨਹੀਂ ਹੈ, ਜਨਮ ਮਰਨ 'ਤੇ ਰਹਿਤ ਨਾਰਾਇਣ, ਅਤੇ ਨਾ ਹੀ ਉਹ ਧੰਦਿਆਂ 'ਚ ਧੈਰ ਹੁੰਦਾ ਦੌੜਦਾ। ਜਨਮ ਮਰਨ ਦਾ ਧੰਦਾ ਉਹਦੇ 'ਚ ਨਹੀਂ ਹੈ, ਕੇਵਲ ਉਹ ਧੈਰ ਧੀਰ ਜਵਾਨ ਹੈ ਜਨਮ ਮਰਨ। ਇਸ ਕਰਕੇ ਕਹਿੰਦੇ ਨੇ ਨਹੀਂ ਧੰਦਾ ਧੈਰ, ਨਾ ਜਨਮ ਮਰਨ ਹੈ, ਨਾ ਧੰਦਾ, ਨਾ ਧੈਰ ਭੱਜ ਦੌੜ ਹੈ। ਜੋ ਦੀਸੈ ਸੋ ਆਪੇ ਆਪ, ਆਪ ਉਪਾਏ ਆਪੇ ਘੱਟ ਥਾਪ। ਜੋ ਕੋਈ ਦਿਸ ਰਿਹਾ ਸੋ ਆਪੇ ਆਪ ਹੀ ਪਰਮੇਸ਼ੁਰ ਆ, ਉਹ ਪਰਮੇਸ਼ੁਰ ਆਪ ਹੀ ਸਭ ਘਟਾਂ ਨੂੰ ਉਤਪਤ ਕਰਦਾ, ਉਹ ਆਪ ਹੀ ਥਾਪ ਹੁੰਦਾ ਪਾਲਦਾ, ਆਪ ਹੀ ਲਹਿਤਾ ਕਰਦਾ। ਆਪ ਅਗੋਚਰ ਧੰਦਾ ਲੋਈ, ਜੋਗ ਜੁਗਤ ਜਗ ਦੀ ਜੀਵਨ ਸੋਈ। ਉਹ ਪਰਮੇਸ਼ੁਰ ਆਪ ਹੀ ਅਗੋਚਰ ਹੁੰਦਾ, ਇੰਦਰੀਆਂ ਦੇ ਅਵਿਸ਼ੇ ਹੈ ਅਤੇ ਹੋਰ ਸਾਰੀ ਲੁਕਾਈ ਧੰਦਿਆਂ 'ਚ ਲਾ ਰੱਖੀ ਹੈ। ਉਹ ਜਗ ਜੀਵਨ ਪਰਮਾਤਮਾ ਆਪ ਹੀ, ਸੋ ਯੋਗ ਵਿੱਚ ਜੁਗਤ ਭਾਵ ਜੁੜ ਰਿਹਾ ਹੈ। ਉਹ ਪਰਮਾਤਮਾ, ਜਗ ਜੀਵਨ ਪਰਮਾਤਮਾ ਜਿਸ ਉੱਤੇ ਕਿਰਪਾ ਕਰਦਾ ਹੈ, ਉਹੀ ਭਗਤੀ ਯੋਗ ਵਿੱਚ ਜੁੜਦਾ ਹੈ। ਕਰ ਆਚਾਰ ਸੱਚ ਸੁੱਖ ਹੋਈ, ਨਾਮ ਵਿਹੂਣਾ ਮੁਕਤ ਕਿਵ ਹੋਈ। ਸੱਚ ਨਾਮ ਰੂਪ ਸ੍ਰੇਸ਼ਟ ਕਰਤੱਵ ਦੇ ਕਰਨ ਨਾਲ ਸੱਚਾ ਸੁੱਖ ਹੁੰਦਾ। ਭਾਈ ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਭਲਾ ਮੁਕਤੀ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ?